ਸਵਾਗਤ ਹੈ ਜੀ SBS ਦੇ ਨਿਊਜ਼ ਰੂਮ ਤੋਂ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦੇ ਦਰਜ ਹੋਏ 283 ਨਵੇਂ ਕੇਸ ਅਤੇ ਇੱਕ ਮੌਤ ਵੀ। ਖੇਤਰੀ ਵਿਕਟੋਰੀਆ ਵਿੱਚ ਅੱਜ ਅੱਧੀ ਰਾਤ ਤੋਂ ਤਾਲਾਬੰਦੀ ਹੋਵੇਗੀ ਖਤਮ। ਅਤੇ ਖੇਡਾਂ ਵਿੱਚ ਮੀਂਹ ਨੇ ਭਾਰਤ ਤੋਂ ਜਿੱਤ ਦਾ ਮੌਕਾ ਖੋਇਆ। ਪਹਿਲਾ ਕ੍ਰਿਕਟ ਟੈਸਟ ਹੋਇਆ ਡਰਾਅ। ਹੁਣ ਖਬਰਾਂ ਵਿਸਥਾਰ ਨਾਲ। ਅੱਜ 9 ਅਗਸਤ ਤੋਂ ਗ੍ਰੇਟਰ ਸਿਡਨੀ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫਾਈਜ਼ਰ ਦੇ ਟੀਕੇ ਉਪਲਬਧ ਕਰਵਾਏ ਜਾ ਰਹੇ ਹਨ, ਤਾਂ ਕਿ ਉਹ ਸਕੂਲਾਂ ਵੱਲ ਵਾਪਸੀ ਕਰਦੇ ਹੋਏ ਆਪਣੀ ਪੜ੍ਹਾਈ ਸਮੇਂ ਉੱਤੇ ਹੀ ਪੂਰੀ ਕਰ ਸਕਣ। ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਇਸ ਸਬੰਧੀ ਕੂਡੋਸ ਬੈਂਕ ਐਰੀਨਾ ਵਿੱਚ ਵੱਡੇ ਪੱਧਰ 'ਤੇ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨੂੰ ਬਾਕੀ ਦੇ ਲੋਕਾਂ ਲਈ ਵੀ ਜਲਦ ਹੀ ਖੋਲ੍ਹ ਦਿੱਤਾ ਜਾਵੇਗਾ।
Today is a positive day for HSC students in those local government areas of concern. We're looking forward to welcoming them all to Kudos Bank Arena today and having them vaccinated. And we're especially pleased that we're giving HSC students the opportunity to safely sit their exams, to make sure they're vaccinated by the time their exams roll round. And of course, from next week, Kudos Bank Arena will open up into a broader mass vaccination hub, joining the number of mass vaccination hubs throughout Greater Sydney and New South Wales.
ਗੌਰਤਲਬ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦੇ 283 ਨਵੇਂ ਕੇਸ ਅਤੇ ਇੱਕ ਮੌਤ ਵੀ ਦਰਜ ਹੋਈ ਹੈ। ਇਸ ਦੇ ਚੱਲਦੇ ਹੋਏ ਟੈਮਵਰਥ ਵਿੱਚ ਅੱਜ ਸ਼ਾਮ 5 ਵਜੇ ਤੋਂ ਇੱਕ ਹਫ਼ਤੇ ਲਈ ਲੌਕਡਾਊਨ ਲਾਇਆ ਜਾ ਰਿਹਾ ਹੈ, ਕਿਉਂਕਿ ਲਾਗ ਨਾਲ ਪੀੜਤ ਨਿਊ ਕਾਸਲ ਦੀ ਰਹਿਣ ਵਾਲੀ ਇੱਕ ਔਰਤ ਪਿਛਲੇ ਵੀਰਵਾਰ ਨੂੰ ਟੈਮਵਰਥ ਗਈ ਸੀ। ਬੇਸ਼ੱਕ ਹਾਲ ਦੀ ਘੜੀ ਟੈਮਵਰਥ ਵਿੱਚ ਕੋਈ ਵੀ ਲਾਗ ਦਾ ਕੇਸ ਤਾਂ ਸਾਹਮਣੇ ਨਹੀਂ ਆਇਆ ਹੈ, ਪਰ ਅਧਿਕਾਰੀਆਂ ਨੇ ਐਕਸਪੋਜ਼ਰ ਸਾਈਟਸ 'ਤੇ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਸਟ ਕਰਵਾਉਣ ਲਈ ਅੱਗੇ ਆਉਣ ਅਤੇ ਲੋੜ ਪੈਣ 'ਤੇ ਇਕੱਲਤਾ ਧਾਰਨ ਕਰਨ। ਮੁੱਖ ਸਿਹਤ ਅਫਸਰ ਡਾਕਟਰ ਕੈਰੀ ਚੈਂਟ ਨੇ ਕਿਹਾ ਹੈ ਕਿ ਬਾਇਰਨ ਬੇ ਦੇ ਇੱਕ 50 ਸਾਲਾਂ ਦੇ ਵਿਅਕਤੀ ਵਿੱਚ ਵੀ ਮਹਾਂਮਾਰੀ ਦੀ ਲਾਗ ਪਾਈ ਗਈ ਹੈ, ਪਰ ਹਾਲ ਦੀ ਘੜੀ ਬਾਇਰਨ ਬੇ ਵਾਸਤੇ ਤਾਲਾਬੰਦੀ ਦੀ ਘੋਸ਼ਣਾ ਨਹੀਂ ਕੀਤੀ ਗਈ ਹੈ। ਖੇਤਰੀ ਵਿਕਟੋਰੀਆ ਵਿੱਚ ਅੱਜ ਅੱਧੀ ਰਾਤ ਤੋਂ ਤਾਲਾਬੰਦੀ ਖਤਮ ਕੀਤੀ ਜਾ ਰਹੀ ਹੈ। ਘਰਾਂ ਦੇ ਅੰਦਰ ਰਹਿਣ ਵਾਲੇ ਹੁਕਮਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਖੇਤਰੀ ਇਲਾਕਿਆਂ ਦੇ ਲੋਕ ਬਿਨਾਂ ਕਿਸੇ ਪਾਬੰਦੀ ਦੇ ਦੂਜੀਆਂ ਥਾਵਾਂ 'ਤੇ ਜਾ ਸਕਣਗੇ। ਪਰ ਮੈਲਬਰਨ ਪ੍ਰਮੁੱਖ ਸ਼ਹਿਰ ਵਿੱਚ ਰਹਿਣ ਵਾਲਿਆਂ ਉੱਤੇ ਲਾਈ ਹੋਈ ਤਾਲਾਬੰਦੀ ਅਜੇ ਘੱਟੋ ਘੱਟ ਵੀਰਵਾਰ 12 ਅਗਸਤ ਤੱਕ ਜਾਰੀ ਰਹੇਗੀ, ਕਿਉਂਕਿ ਰਾਜ ਵਿੱਚ ਕੋਵਿਡ-19 ਦੇ 11 ਨਵੇਂ ਕੇਸ ਦਰਜ ਹੋਏ ਹਨ। ਵਿਕਟੋਰੀਆ ਦੇ ਕੋਵਿਡ-19 ਦੇ ਕਮਾਂਡਰ ਜੈਰੋਇਨ ਵੀਮਰ ਨੇ ਕਿਹਾ ਹੈ ਕਿ ਟੀਕਾਕਰਨ ਮੁਹਿੰਮ ਜਲਦ ਹੀ ਤੇਜ਼ੀ ਫੜੇਗੀ ਅਤੇ ਜਲਦ ਹੀ ਵਿਕਟੋਰੀਆ ਵਿੱਚ 70% ਟੀਕਾਕਰਨ ਵੀ ਮੁਕੰਮਲ ਕਰ ਲਿਆ ਜਾਵੇਗਾ, ਜੋ ਕਿ ਤਾਲਾਬੰਦੀਆਂ ਖਤਮ ਕਰਨ ਲਈ ਲੋੜੀਂਦਾ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਉਹ ਆਪਣੀ ਨਿਊ ਸਾਊਥ ਵੇਲਜ਼ ਦੀ ਹਮਰੁਤਬਾ ਵੱਲੋਂ ਨਿਊ ਸਾਊਥ ਵੇਲਜ਼ ਲਈ ਮਿੱਥੇ ਟੀਕਾਕਰਨ ਵਾਲੇ ਟੀਚਿਆਂ ਪ੍ਰਤੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਮਿਸ ਬਰਜਿਕਲੀਅਨ ਨੇ ਰਾਜ ਵਿੱਚ ਅਗਸਤ ਦੇ ਮਹੀਨੇ ਅੰਦਰ 50% ਟੀਕਾਕਰਨ ਮੁਕੰਮਲ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਇਸ ਟੀਚੇ ਦਾ ਪੂਰਾ ਹੁੰਦੇ ਹੀ ਰਾਜ ਵਿਚਲੀਆਂ ਕੁਝ ਬੰਦਸ਼ਾਂ ਨੂੰ ਨਰਮ ਕੀਤਾ ਜਾਵੇਗਾ। ਸ਼੍ਰੀ ਐਂਡਰੂਜ਼ ਨੇ ਕਿਹਾ ਹੈ ਕਿ ਉਹ ਨੈਸ਼ਨਲ ਕੈਬਨਿਟ ਦੀਆਂ ਹਦਾਇਤਾਂ ਦਾ ਪਾਲਣ ਕਰਨਗੇ।
Look, I've seen some reports of that. I can only go by what the Premier has made clear to all of her National Cabinet colleagues on Friday. They may be in a position to ease some rules in some weeks' time. I wouldn't describe that as opening up. We have an agreed National Cabinet framework, and that is that they can't open up, nobody can open up and move to the next phase until we're all at 70%. Then there'll be further steps to take as a nation once we're to 80%. All of us, because of supply, we're all a long way away from those numbers.
ਇਸ ਦੇ ਨਾਲ ਆਸਟ੍ਰੇਲੀਆ ਦੇ ਲੋਕ ਕੋਰੋਨਾ ਵਾਇਰਸ ਦੇ ਤੀਜੇ ਟੀਕੇ ਦੇ ਆਸਟ੍ਰੇਲੀਆ ਵਿੱਚ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਦ ਥੀਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ ਮੋਡਰਨਾ ਕੰਪਨੀ ਦੇ ਟੀਕਿਆਂ ਨੂੰ 16 ਸਾਲਾਂ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ ਲਾਉਣ ਦੀ ਮਨਜ਼ੂਰੀ ਦੇ ਦੇਵੇਗੀ। ਉਮੀਦ ਹੈ ਕਿ ਇਹਨਾਂ ਟੀਕਿਆਂ ਦੀ ਪਹਿਲੀ 1 ਮਿਲੀਅਨ ਵਾਲੀ ਖੇਪ ਕੁਝ ਹੀ ਹਫ਼ਤਿਆਂ ਤੱਕ ਆਸਟ੍ਰੇਲੀਆ ਪਹੁੰਚ ਜਾਵੇਗੀ। ਮਨਜ਼ੂਰੀ ਮਿਲਣ ਉਪਰੰਤ ਇਹ ਕੰਪਨੀ 6 ਮਹੀਨਿਆਂ ਦੇ ਬਾਲਾਂ ਨੂੰ ਵੀ ਇਹ ਟੀਕੇ ਲਗਾਉਣ ਲਈ ਆਸਟ੍ਰੇਲੀਆ ਤੋਂ ਹੀ ਸ਼ੁਰੂਆਤ ਕਰ ਸਕਦੀ ਹੈ। ਗ੍ਰਹਿ ਮਾਮਲਿਆਂ ਦੀ ਮੰਤਰੀ ਕੈਰਨ ਐਂਡਰੂਜ਼ ਨੇ ਕਿਹਾ ਹੈ ਕਿ ਆਸਟ੍ਰੇਲੀਆ ਹਮੇਸ਼ਾ ਲਈ ਬੰਦਸ਼ਾਂ ਵਿੱਚ ਨਹੀਂ ਰਹੇਗਾ ਅਤੇ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਫੈਡਰਲ ਸਰਕਾਰ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਣ ਬਾਰੇ ਸੋਚ ਰਹੀ ਹੈ। ਮਿਸ ਐਂਡਰੂਜ਼ ਨੇ ਕਿਹਾ ਕਿ ਅਜਿਹਾ ਕਰਨਾ ਨਾ ਸਿਰਫ ਸੈਰ ਸਪਾਟੇ ਵਾਸਤੇ ਹੀ ਬਲਕਿ ਆਸਟ੍ਰੇਲੀਆ ਵਿੱਚ ਹੁਨਰਮੰਦ ਕਾਮਿਆਂ ਨੂੰ ਲਿਆਉਣ ਲਈ ਕਰਨਾ ਵੀ ਜ਼ਰੂਰੀ ਹੈ।
Australia's travel exemption regime has kept us safe from widespread COVID transmission, and that's why our borders remain effectively closed. That being said, we can't seal ourselves off from the rest of the world. We need to bring vaccines in, we need to keep our postal links and our cargo links open, and we need skilled workers. And we need those skilled workers to support our industries here in Australia.
ਦੱਸਣਯੋਗ ਹੈ ਕਿ ਫੈਡਰਲ ਸਰਕਾਰ ਦੇ ਟੀਕਾਕਰਨ ਦੀ ਰਫ਼ਤਾਰ 2 ਮਹੀਨੇ ਪਛੜ ਕੇ ਚੱਲ ਰਹੀ ਹੈ। ਅਜੇ ਤਾਂ 2 ਮਹੱਤਵਪੂਰਨ ਖੇਤਰ ਬਜ਼ੁਰਗ ਦੇਖਭਾਲ ਅਤੇ ਡਿਸੇਬਿਲਿਟੀ ਕੇਅਰ ਵਿੱਚ ਵੀ ਪੂਰੇ ਲੋਕਾਂ ਨੂੰ ਟੀਕੇ ਨਹੀਂ ਲੱਗ ਸਕੇ। ਬੇਸ਼ੱਕ ਬਜ਼ੁਰਗ ਸੰਭਾਲ ਕੇਂਦਰਾਂ ਦੇ ਸਾਰੇ ਨਿਵਾਸੀਆਂ ਨੂੰ ਜਾਂ ਤਾਂ ਟੀਕੇ ਲਗਾਏ ਜਾ ਚੁੱਕੇ ਹਨ ਜਾਂ ਉਹਨਾਂ ਨੂੰ ਪੇਸ਼ ਜ਼ਰੂਰ ਕੀਤੇ ਗਏ ਨੇ, ਪਰ ਕਰਮਚਾਰੀਆਂ ਵਿੱਚੋਂ ਸਿਰਫ 57% ਬਜ਼ੁਰਗ ਸੰਭਾਲ ਅਤੇ 45% ਡਿਸੇਬਿਲਿਟੀ ਕੇਅਰ ਵਾਲੇ ਕਾਮਿਆਂ ਨੂੰ ਹੀ ਇਹ ਟੀਕੇ ਲਗਾਏ ਗਏ ਹਨ। ਅਗਲੇ ਮਹੀਨੇ ਇਸੀ ਸਮੇਂ ਬਜ਼ੁਰਗ ਸੰਭਾਲ ਕੇਂਦਰ ਦੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਲਈ ਟੀਕੇ ਲਗਵਾਉਣੇ ਲਾਜ਼ਮੀ ਹੋਣਗੇ। ਅੱਜ ਜਪਾਨ ਦਾ ਨਾਗਾਸਾਕੀ ਸ਼ਹਿਰ ਆਪਣੇ ਉੱਤੇ ਹੋਏ ਐਟਮੀ ਹਮਲਿਆਂ ਦੀ 76ਵੀਂ ਸ਼ਤਾਬਦੀ ਮਨਾ ਰਿਹਾ ਹੈ। ਇਸ ਤੋਂ 3 ਦਿਨ ਪਹਿਲਾਂ ਯੂਨਾਈਟਿਡ ਸਟੇਟਸ ਵੱਲੋਂ ਹੀਰੋਸ਼ੀਮਾ ਸ਼ਹਿਰ ਉੱਤੇ ਵੀ ਐਟਮੀ ਬੰਬ ਸੁੱਟੇ ਗਏ ਸਨ, ਜਿਸ ਕਾਰਨ 1,40,000 ਲੋਕਾਂ ਦੀ ਮੌਤ ਹੋ ਗਈ ਸੀ। ਨਾਗਾਸਾਕੀ ਵਿੱਚ ਅੱਜ ਦੇ ਦਿਨ 1945 ਵਿੱਚ ਸੁੱਟੇ 4.5 ਟਨ ਵਜ਼ਨੀ ਪਲੂਟੋਨੀਅਮ ਬੰਬ ਕਾਰਨ 70,000 ਲੋਕਾਂ ਦੀ ਮੌਤ ਹੋ ਗਈ ਸੀ। ਨਾਗਾਸਾਕੀ ਦੇ ਮੇਅਰ ਟੌਮੀਹੀਸਾ ਟਾਓ ਨੇ ਸੰਸਾਰ ਭਰ ਦੇ ਲੋਕਾਂ ਨੂੰ ਐਟਮੀ ਬੰਬ ਨਸ਼ਟ ਕਰਨ ਦੀ ਅਪੀਲ ਕੀਤੀ ਹੈ। ਸ਼੍ਰੀ ਟਾਓਈ ਨੇ ਜਪਾਨ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦ ਪ੍ਰੋਬੀਸ਼ਨ ਆਫ ਨਿਊਕਲੀਅਰ ਵੈਪਨਸ ਵਾਲੀ ਸੰਧੀ ਉੱਤੇ ਤੁਰੰਤ ਹਸਤਾਖਰ ਕਰੇ।
I hereby appeal to the leaders of nuclear armed nations and countries under their nuclear umbrellas. You must face the reality that thinking nuclear weapons are necessary to defend your countries under nuclear deterrence actually makes the world a more dangerous place. I ask you to see that substantial progress towards nuclear disarmament is made at the next NPT review conference, starting with greater steps by the US and Russia to reduce nuclear weapons.
ਯਾਦ ਰਹੇ ਕਿ ਇਸ ਸੰਧੀ ਉੱਤੇ 50 ਤੋਂ ਜ਼ਿਆਦਾ ਦੇਸ਼ਾਂ ਨੇ ਪੁਸ਼ਟੀ ਕੀਤੀ ਹੋਈ ਹੈ, ਪਰ ਯੂਨਾਈਟਿਡ ਸਟੇਟਸ ਸਮੇਤ ਜਪਾਨ ਵਰਗੇ ਕਈ ਹੋਰ ਪਰਮਾਣੂ ਦੇਸ਼ ਇਸ ਉੱਤੇ ਹਸਤਾਖਰ ਕਰਨ ਤੋਂ ਅਜੇ ਵੀ ਇਨਕਾਰੀ ਹਨ। ਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਹਨ ਜੀ ਖੇਡ ਸਮਾਚਾਰ। ਮੀਂਹ ਨੇ ਭਾਰਤ ਤੋਂ ਇੰਗਲੈਂਡ ਖਿਲਾਫ਼ ਪਹਿਲਾ ਕ੍ਰਿਕਟ ਟੈਸਟ ਮੈਚ ਜਿੱਤਣ ਦਾ ਮੌਕਾ ਖੋ ਲਿਆ ਹੈ। ਟੈਸਟ ਦੇ 5ਵੇਂ ਅਤੇ ਆਖਰੀ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਰਕੇ 1 ਵੀ ਗੇਂਦ ਨਹੀਂ ਸੀ ਸੁੱਟੀ ਜਾ ਸਕੀ ਅਤੇ ਆਖਰ ਨੂੰ ਅੰਪਾਇਰਾਂ ਨੇ ਮੈਚ ਡਰਾਅ ਐਲਾਨ ਦਿੱਤਾ। ਭਾਰਤ ਨੂੰ ਅੱਜ ਆਖਰੀ ਦਿਨ ਮੈਚ ਜਿੱਤਣ ਲਈ 157 ਦੌੜਾਂ ਦੀ ਲੋੜ ਸੀ ਅਤੇ ਟੀਮ ਦੀਆਂ 9 ਵਿਕਟਾਂ ਸਲਾਮਤ ਸਨ। ਨਵੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਪ੍ਰਣਾਲੀ ਤਹਿਤ ਦੋਹਾਂ ਟੀਮਾਂ ਨੂੰ 4-4 ਅੰਕ ਮਿਲੇ ਹਨ। ਇੰਗਲੈਂਡ ਦੀ ਦੂਜੀ ਪਾਰੀ 303 ਦੌੜਾਂ ਉੱਤੇ ਹੀ ਸਿਮਟ ਗਈ ਸੀ ਅਤੇ ਭਾਰਤ ਕੋਲ ਪਹਿਲੀ ਪਾਰੀ ਦੇ ਆਧਾਰ 'ਤੇ 95 ਦੌੜਾਂ ਦੀ ਲੀਡ ਵੀ ਬਾਕੀ ਸੀ। ਭਾਰਤ ਨੂੰ ਮੈਚ ਜਿੱਤਣ ਲਈ 209 ਦੌੜਾਂ ਦਾ ਟੀਚਾ ਮਿਲਿਆ ਸੀ ਅਤੇ ਮਹਿਮਾਨ ਟੀਮ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 1 ਵਿਕਟ ਦੇ ਨੁਕਸਾਨ ਨਾਲ 52 ਦੌੜਾਂ ਬਣਾ ਲਈਆਂ ਸਨ। ਦੋਸਤੋ, ਇਹ ਖਬਰ ਸੀ PTI ਦੇ ਹਵਾਲੇ ਨਾਲ। ਅਤੇ ਹੁਣ ਸਮਾਂ ਹੋ ਰਿਹਾ ਜੀ ਮੁਦਰਾ ਸਫੀਤੀ ਦੀਆਂ ਅੱਜ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 73.40 ਦੇ ਬਰਾਬਰ, ਭਾਰਤ ਦੇ 54.54 ਅਤੇ ਪਾਕਿਸਤਾਨ ਦੇ 119.94 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਵਧੇਗਾ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 18 ਡਿਗਰੀ, ਅਤੇ ਨਾਲ ਹੀ ਉੱਥੇ ਹਵਾਵਾਂ ਚੱਲਣਗੀਆਂ ਅਤੇ ਤੂਫਾਨ ਵੀ ਆ ਸਕਦਾ ਹੈ। ਐਡੀਲੇਡ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ 19 ਡਿਗਰੀ। ਮੈਲਬਰਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 17 ਡਿਗਰੀ। ਹੋਬਾਰਟ ਦੇ ਵਿੱਚ ਵੀ ਅਜਿਹਾ ਮੌਸਮ 14 ਡਿਗਰੀ। ਕੈਨਬਰਾ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਹੀ ਰਹੇਗੀ, ਤਾਪਮਾਨ 15 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, ਤਾਪਮਾਨ 20 ਡਿਗਰੀ। ਸਿਡਨੀ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਹੀ ਰਹੇਗੀ 19 ਡਿਗਰੀ। ਨਿਊਕਾਸਲ ਦੇ ਵਿੱਚ ਵੀ ਅਜਿਹਾ ਮੌਸਮ 20 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ 19 ਡਿਗਰੀ। ਕੇਨਸ ਦੇ ਵਿੱਚ ਵੀ ਅਜਿਹਾ ਮੌਸਮ 26 ਡਿਗਰੀ। ਡਾਰਵਨ ਦੇ ਵਿੱਚ ਧੁੱਪ ਚੜੀ ਰਹੇਗੀ, ਤਾਪਮਾਨ 30 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।